ਲਿਖੇ ਗੁਰਦੁਆਰਾ ਸਿੱਖਾ ਹੋਰ ਦੁਆਰੇ ਜਾਮੀਨਾ ਛੱਡ ਕੇ ਗੁਰਦੁਆਰਾ ਸਿੱਖਾ ਹੋਰ ਦੁਆਰੇ ਜਾਮੀਨਾ ਸਤਿਗੁਰ ਦੀ ਹੈ ਸਿੱਖਿਆ ਮੰਨਣਾ ਰੱਬ ਦੇ ਪਾਣੇ ਨੂੰ
ਮੰਨਣਾ ਰੱਬ ਦੇ ਪਾਣੇ ਨੂੰ
ਪੰਜਵੇਂ ਸਤਿਗੁਰ ਦੀ ਹੈ ਸਿੱਖਿਆ ਮੰਨਣਾ ਰੱਬ ਦੇ ਪਾਣੇ ਨੂੰ ਸਭ ਕੁਛ ਆਪੇ ਬਖਸ਼ਿਸ਼ ਕਰਦਾ ਦੇਵੇ ਮਾਣ ਨਿਮਾਣੇ ਨੂੰ ਸਭ ਕੁਛ ਆਪੇ ਬਖਸ਼ਿਸ਼ ਕਰਦਾ ਦੇਵੇ ਮਾਣ ਨਿਮਾਣੇ ਨੂੰ ਪਾਣੀ ਦੇ ਵਿੱਚ ਬੜੀਆਂ ਮੌਜਾਂ ਵੇਖੀ ਮਨ ਡੁਲਾਵੀ ਨਾ ਸਾਰੀ ਲਿਆ ਅਨਮੁੱਲਾ ਜੀਵਨ ਹੈ ਮਿਲਿਆ ਐਵੇਂ ਕਿਉਂ ਗੁਜ਼ਾਰ ਲਿਆ ਅਨਮੁੱਲਾ ਜੀਵਨ ਹੈ ਮਿਲਿਆ ਐਵੇਂ ਕਿਉਂ ਗੁਜ਼ਾਰ ਲਿਆ ਸਤਿਗੁਰ ਸਿੱਖ ਦੇ ਅੰਗ ਸੰਗ ਰਹਿੰਦਾ ਵਾਹਿਗੁਰੂ ਨਾਮ ਭੁਲਾਵੀ ਨਾ ਚੈਰੀ ਮਿਲ ਜੂ ਢੋਈ ਐਸਾ ਨਾਮ ਕਮਾ ਦੇ ਤੂੰ ਵਿੱਚ ਕਚੈਰੀ ਮਿਲ ਜੂ ਢੋਈ ਐਸਾ ਨਾਮ ਕਮਾ ਦੇ ਤੂੰ ਨੀਵਿਆਂ ਨੂੰ ਫਲ ਮਿੱਠੇ ਲੱਗਦੇ ਉੱਚਾ ਹੋ ਕੇ ਜਾਵੀ ਨਾ ਸਤਿਗੁਰ ਦੀ ਹੈ ਸਿੱਖਿਆ ਮੰਨਣਾ ਰੱਬ ਦੇ ਪਾਣੇ ਨੂੰ
ਮੰਨਣਾ ਰੱਬ ਦੇ ਪਾਣੇ ਨੂੰ
ਪੰਜਵੇਂ ਸਤਿਗੁਰ ਦੀ ਹੈ ਸਿੱਖਿਆ ਮੰਨਣਾ ਰੱਬ ਦੇ ਪਾਣੇ ਨੂੰ ਸਭ ਕੁਛ ਆਪੇ ਬਖਸ਼ਿਸ਼ ਕਰਦਾ ਦੇਵੇ ਮਾਣ ਨਿਮਾਣੇ ਨੂੰ ਸਭ ਕੁਛ ਆਪੇ ਬਖਸ਼ਿਸ਼ ਕਰਦਾ ਦੇਵੇ ਮਾਣ ਨਿਮਾਣੇ ਨੂੰ
ਪਾਣੀ ਦੇ ਵਿੱਚ ਬੜੀਆਂ ਮੌਜਾਂ ਵੇਖੀ ਮਨ ਡੁਲਾਵੀ ਨਾ
ਤੇ ਗੁਰੂ ਪਿਆਰਿਓ ਜਿਹੜੇ ਗੁਰਪ੍ਰੀਤ ਸਿੰਘ ਦੇ ਨਾਲ ਪੜ੍ਹਨ ਵਾਲੇ ਉਹਦੇ ਸਾਥੀ ਮਿੱਤਰ ਸਨ ਨਾ, ਉਹਨਾਂ ਵਿੱਚ ਗੁਰੂ ਵਾਲੀ ਗੁਰੂ ਪ੍ਰਤੀ ਸ਼ਰਧਾ ਵਾਲੀ ਕੋਈ ਗੱਲ ਨਹੀਂ ਸੀ, ਕੋਈ ਪਿਆਰ ਸਤਿਕਾਰ ਨਹੀਂ ਸੀ, ਸਾਰੇ ਸਿਰੋਂ ਮੋਨੇ ਸਾਰੇ ਨਸ਼ੇ ਕਰਦੇ ਸਨ। ਉਹਨਾਂ ਨੇ ਗੁਰਪ੍ਰੀਤ ਸਿੰਘ ਨੂੰ ਵੀ ਹਮੇਸ਼ਾ ਇਹੀ ਆਖਣਾ ਕਿ ਗੁਰਪ੍ਰੀਤ ਯਾਰ ਤੂੰ ਆ ਸਿਰ ਉੱਤੇ ਇੰਨਾ ਬੋਝ ਕਿਉਂ ਚੁੱਕਿਆ, ਇਹਦਾ ਕੀ ਫਾਇਦਾ ਹੈ, ਐਡੇ ਵੱਡੇ ਜੂੜੇ ਦਾ ਕੀ ਫਾਇਦਾ ਹੈ। ਤੇ ਗੁਰੂ ਪਿਆਰੇ ਉਹ ਹਰ ਸਮੇਂ ਉਹ ਨਾਲ ਦੇ ਸਾਥੀ ਮੁੰਡਿਆਂ ਨੇ ਉਹਨੂੰ ਉਹਦੇ ਜੂੜੇ ਬਾਰੇ ਆਖਣਾ ਵੀ ਇੰਨਾ ਸਿਰ ਤੇ ਤੂੰ ਭਾਰ ਚੁੱਕਿਆ, ਪਹਿਲਾਂ ਜੂੜੇ ਦਾ ਭਾਰ, ਫਿਰ ਤੂੰ ਉੱਪਰੋਂ ਪੱਗ ਬੰਨ ਲੈਂਦਾ। ਤੇ ਗੁਰੂ ਪਿਆਰਿਓ ਕਹਿੰਦੇ ਨੇ ਨਾ ਵੀ ਹੌਲੀ ਹੌਲੀ ਅਸਰ ਹੋ ਹੀ ਜਾਂਦਾ। ਉਹ ਜਿਹੜੇ ਉਹਦੇ ਨਾਲ ਦੇ ਸਾਥੀ ਸਨ ਨਾ, ਉਹ ਉੱਥੇ ਮੜੀਆਂ ਤੇ ਵੀ ਮੱਥਾ ਟੇਕਣ ਜਾਂਦੇ ਸਨ, ਪੱਥਰ ਦੀਆਂ ਮੂਰਤੀਆਂ ਨੂੰ ਵੀ ਮੱਥਾ ਟੇਕਣਾ ਉਹਨਾਂ ਨੇ। ਤੇ ਇੱਕ ਦਿਨ ਕਿਉਂਕਿ ਗੁਰਪ੍ਰੀਤ ਨੂੰ ਸਿਰ ਦਰਦ ਦੀ ਪ੍ਰੋਬਲਮ ਸੀ ਤੇ ਨਾਲ ਦੇ ਮੁੰਡੇ ਕਹਿੰਦੇ ਵੀ ਆਹ ਗੋਲੀ ਖਾ ਲੈ, ਇਹਦੇ ਨਾਲ ਤੇਰਾ ਸਿਰ ਦਰਦ ਹਟ ਜਾਣਾ ਹੈ। ਤੇ ਗੁਰੂ ਪਿਆਰਿਓ ਉਹ ਗੋਲੀ ਨਸ਼ੇ ਦੀ ਸੀ, ਹਰ ਸਮੇਂ ਉਹਦਾ ਸਿਰ ਦੁਖਦਾ ਸੀ, ਉਹ ਨਸ਼ੇ ਦੀ ਗੋਲੀ ਨਾਲ ਸਿਰ ਤਾਂ ਹਟ ਗਿਆ ਪਰ ਫੇਰ ਦੂਸਰੇ ਦਿਨ ਸਿਰ ਦੁਖਿਆ ਤੇ ਫੇਰ ਗੋਲੀ ਖਾਧੀ, ਤੀਸਰੇ ਦਿਨ ਫੇਰ ਐਵੇਂ ਹੋਇਆ। ਹੌਲੀ ਹੌਲੀ ਉਹ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਦੇ ਮਗਰ ਲੱਗ ਕੇ ਗੁਰੂ ਪਿਆਰਿਓ ਗੋਲੀਆਂ ਕੈਪਸੂਲ ਹੋਰ ਨਸ਼ੇ ਕਰਨ ਲੱਗ ਪਿਆ, ਹਮੇਸ਼ਾ ਨਸ਼ੇ ਵਿੱਚ ਰਹਿਣਾ। ਤੇ ਜਦੋਂ ਮੁੰਡਿਆਂ ਨੇ ਬਾਰ ਬਾਰ ਆਖਿਆ ਨਾ ਵੀ ਆ ਤੇਰੇ ਕੇਸਾਂ ਦਾ ਕੀ ਫਾਇਦਾ ਹੈ, ਤਾਂ ਗੁਰੂ ਪਿਆਰਿਓ ਉਹਨੇ ਉਹ ਕਲਗੀ ਧਰ ਦੀ ਮੋਹਰ ਗੁਰੂ ਕੇ ਕੇਸ ਉਹਨੇ ਮੁੰਡਿਆਂ ਦੇ ਆਖੇ ਲੱਗ ਕੇ ਕਟਵਾ ਦਿੱਤੇ। ਮੋਨਾ ਬਣ ਗਿਆ, ਕਦੀ ਕਦੀ ਜਦੋਂ ਨਸ਼ਾ ਨਾ ਹੋਣਾ ਤਾਂ ਉਹਨੂੰ ਮਾਂ ਦੀ ਸਿੱਖਿਆ ਯਾਦ ਆਉਣੀ, ਉਹਨੇ ਆਪਣੇ ਸਾਥੀਆਂ ਨੂੰ ਮਾਂ ਦੀ ਗੱਲ ਦੱਸਣੀ ਵੀ ਮੈਨੂੰ ਤਾਂ ਹਮੇਸ਼ਾ ਮੇਰੀ ਮਾਂ ਇਹੀ ਸਿੱਖਿਆ ਦਿੰਦੀ ਸੀ ਵੀ ਪੁੱਤ ਕਦੀ ਕੇਸ ਨਾ ਕਟਾਵੀ। ਤੇ ਨਾਲ ਦੇ ਸਾਥੀਆਂ ਨੇ ਕਹਿਣਾ ਤੂੰ ਟੈਨਸ਼ਨ ਨਾ ਲੈ, ਆ ਗੋਲੀ ਆ ਕੈਪਸੂਲ ਖਾ ਲੈ, ਚਿੰਤਾ ਮੁਕਤ ਹੋ ਜਾਵੇਗਾ। ਤੇ ਗੁਰੂ ਪਿਆਰਿਓ ਛੁੱਟੀਆਂ ਹੋਈਆਂ ਤੇ ਗੁਰਪ੍ਰੀਤ ਸਿੰਘ ਘਰ ਆਇਆ, ਪਰ ਜਦੋਂ ਦਰਵਾਜ਼ੇ ਵਿੱਚ ਖਲੋਤੇ ਨੂੰ ਮਾਂ ਨੇ ਵੇਖਿਆ ਤੇ ਮਾਂ ਦੀਆਂ ਭੁੱਬਾਂ ਨਿਕਲ ਗਈਆਂ, ਉੱਚੀ ਉੱਚੀ ਰੋਣ ਲੱਗ ਪਈ, ਕਹਿ ਰਹੀ ਹੈ ਇਹ ਤੂੰ ਕੀ ਕੀਤਾ, ਕਹਿੰਦੇ ਤੂੰ ਕੇਸ ਕਟਵਾ ਦਿੱਤੇ ਨੇ। ਗੁਰਪ੍ਰੀਤ ਤੈਨੂੰ ਮਾਂ ਦੀ ਸਿੱਖਿਆ ਯਾਦ ਨਾ ਆਈ, ਇੰਨਾ ਰੋ ਰਹੀ ਹੈ, ਕਹਿਣ ਲੱਗੀ ਪੁੱਤਰ ਤੂੰ ਮੇਰੀ ਦਿੱਤੀ ਸਿੱਖਿਆ ਨੂੰ ਭੁੱਲ ਗਿਆ, ਤੂੰ ਤਾਂ ਮੈਨੂੰ ਜਿਉਂਦੀ ਨੂੰ ਹੀ ਮਾਰ ਦਿੱਤਾ। ਉਸ ਦਿਨ ਗੁਰੂ ਪਿਆਰਿਓ ਸਾਰੇ ਘਰ ਵਿੱਚ ਕਿਸੇ ਨੇ ਨਾ ਰੋਟੀ ਨਾ ਪਾਣੀ ਕੁਝ ਨਹੀਂ ਖਾਧਾ। ਉਹਦਾ ਪਿਤਾ ਵੀ ਇੰਨਾ ਦੁਖੀ ਹੈ, ਮਾਤਾ ਪਿਤਾ ਦੋਨੇ ਦੁਖੀ। ਦੂਸਰੇ ਦਿਨ ਮਾਂ ਨੇ ਆਖਿਆ ਕਿ ਜਾ, ਇਹਦੇ ਨਾਲੋਂ ਤਾਂ ਤੂੰ ਸਾਡੇ ਘਰੋਂ ਚੱਲਿਆ ਜਾ, ਕਿਉਂਕਿ ਤੈਨੂੰ ਅਸੀਂ ਵੇਖਦੇ ਹਾਂ ਸਾਡਾ ਮਨ ਦੁਖੀ ਹੁੰਦਾ, ਕਿਉਂਕਿ ਤੂੰ ਤਾਂ ਹੁਣ ਸਾਡਾ ਪੁੱਤਰ ਅਖਵਾਉਣ ਦਾ ਹੱਕਦਾਰ ਹੀ ਨਹੀਂ। ਜਾ ਤੂੰ ਸਾਡੇ ਘਰੋਂ ਚੱਲਿਆ ਜਾ, ਅਸੀਂ ਸਮਝਾਂਗੇ ਵੀ ਸਾਡੇ ਕੋਈ ਔਲਾਦ ਕੋਈ ਸੰਤਾਨ ਹੋਈ ਨਹੀਂ ਸੀ। ਤੇ ਗੁਰੂ ਪਿਆਰਿਓ ਗੁਰਪ੍ਰੀਤ, ਜਦੋਂ ਮਾਂ ਦੀਆਂ ਇਹ ਗੱਲਾਂ ਸੁਣੀਆਂ, ਇੰਨਾ ਉਹਦੇ ਮਨ ਤੇ ਅਸਰ ਹੋਇਆ, ਇੰਨਾ ਦੁਖੀ ਹੋਇਆ ਉਹਦਾ ਮਨ, ਘਰੋਂ ਚੱਲਿਆ। ਘਰੋਂ ਚੱਲ ਕੇ ਜਦੋਂ ਦੁਬਾਰਾ ਬਿਧਰ ਪਹੁੰਚਿਆ ਨਾ, ਸੜਕ ਤੇ ਤੁਰਿਆ ਜਾ ਰਿਹਾ ਇੰਨਾ ਪਰੇਸ਼ਾਨ, ਉਹਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੇ ਤੁਰਿਆ ਜਾ ਰਿਹਾ। ਤੁਰਦਾ ਤੁਰਦਾ ਜਦੋਂ ਸੜਕ ਦੇ ਵਿਚਕਾਰ ਪਹੁੰਚਿਆ ਨਾ, ਇੱਕ ਟਰੱਕ ਵਾਲੇ ਨੇ ਬੜੇ ਹਾਰਨ ਮਾਰੇ। ਗੁਰਪ੍ਰੀਤ ਸਿੰਘ ਦਾ ਧਿਆਨ ਉੱਥੇ ਹੋਵੇ ਤਾਂ ਹੀ ਹੈ ਨਾ, ਬੜੇ ਹਾਰਨ ਮਾਰੇ ਪਰ ਨਾ ਸੁਣੇ। ਅਚਾਨਕ ਟਰੱਕ ਦੀ ਫੇਟ ਵੱਜੀ ਤੇ ਗੁਰੂ ਪਿਆਰਿਓ ਗੁਰਪ੍ਰੀਤ ਸਿੰਘ ਧਰਤੀ ਤੇ ਡਿੱਗ ਪਿਆ। ਧਰਤੀ ਤੇ ਡਿੱਗ ਪਿਆ ਨਾ, ਤੇ ਗੁਰੂ ਪਿਆਰਿਓ ਸਿਰ ਲਹੂ ਲੁਹਾਣ ਹੋ ਗਿਆ, ਬੇਸੁਰਤ ਪਿਆ। ਤੇ ਅਚਾਨਕ ਉਹ ਜਿਹੜੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਸਨ ਨਾ, ਉਹ ਅਚਾਨਕ ਉੱਥੋਂ ਦੀ ਜਾ ਰਹੇ ਸਨ। ਉਹਨਾਂ ਨੇ ਵੇਖਿਆ ਵੀ ਇਹ ਤਾਂ ਉਹੀ ਲੜਕਾ, ਮੁਹਾਂਦਰਾ ਤਾਂ ਸ਼ਕਲ ਤਾਂ ਉਹੀਓ ਲੱਗਦੀ ਹੈ। ਉਹਨੂੰ ਚੁੱਕਿਆ ਤੇ ਹੌਸਪੀਟਲ ਦਾਖਲ ਕਰਵਾ ਦਿੱਤਾ। ਤੇ ਗੁਰੂ ਪਿਆਰਿਓ, ਜਦੋਂ ਇਹ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਨਸ਼ੇ ਕਰਨ ਲੱਗਿਆ ਸੀ ਨਾ, ਤੇ ਉਹਨਾਂ ਦੇ ਪਿੱਛੇ ਲੱਗ ਕੇ ਇਹ ਮੜੀਆਂ ਮਸਾਣਾਂ ਤੇ ਵੀ ਜਾਂਦਾ ਸੀ, ਪੱਥਰ ਦੀਆਂ ਮੂਰਤੀਆਂ ਨੂੰ ਮੱਥਾ ਵੀ ਟੇਕਦਾ ਸੀ। ਤੇ ਅੱਜ ਐਸੀ ਮਾਂ ਦੀ ਸਿੱਖਿਆ ਨੂੰ ਭੁੱਲਿਆ, ਟਰੱਕ ਨਾਲ ਐਕਸੀਡੈਂਟ ਹੋਇਆ, ਉਹ ਹੈਡ ਗ੍ਰੰਥੀ ਸਾਹਿਬ ਨੇ ਚੁੱਕਿਆ, ਹੌਸਪੀਟਲ ਦਾਖਲ ਕਰਵਾ ਦਿੱਤਾ, 15 ਦਿਨ ਬੇਸੁਰਤ ਪਿਆ ਰਿਹਾ। ਇੰਨੀ ਗਹਿਰੀ ਸੱਟ ਉਹਦੇ ਸਿਰ ਵਿੱਚ ਲੱਗੀ, ਜਦੋਂ 15 ਦਿਨਾਂ ਬਾਅਦ ਹੋਸ਼ ਆਈ, ਆਪਣੇ ਕੋਲ ਉਹ ਹੈਡ ਗ੍ਰੰਥੀ ਸਾਹਿਬ ਨੂੰ ਬੈਠੇ ਵੇਖਿਆ ਹੈ ਨਾ, ਉੱਠ ਤਾਂ ਹੁੰਦਾ ਨਹੀਂ ਸੀ। ਜਦੋਂ ਉਹਨਾਂ ਨੂੰ ਕੋਲ ਵੇਖਿਆ, ਅੱਖਾਂ ਵਿੱਚੋਂ ਅਥਰੂ ਜਾ ਰਹੇ ਨੇ, ਗੁਰਪ੍ਰੀਤ ਦੇ ਹੱਥ ਜੋੜ ਕੇ ਉਹ ਹੈਡ ਗ੍ਰੰਥੀ ਸਾਹਿਬ ਕੋਲੋਂ ਵੀ ਮੁਆਫੀ ਮੰਗ ਰਿਹਾ, ਉਹ ਗੁਰੂ ਦੇ ਵਜ਼ੀਰ ਕੋਲੋਂ ਵੀ ਮੁਆਫੀ ਮੰਗ ਰਿਹਾ ਕਿ ਮੈਂ ਤੁਹਾਡਾ ਆਖਿਆ ਨਹੀਂ ਮੰਨਿਆ, ਤਾਂ ਅੱਜ ਮੇਰੇ ਨਾਲ ਆਹ ਹਾਲ ਹੋਇਆ। ਤੇ ਗੁਰੂ ਪਿਆਰਿਓ, ਉਹ ਗੁਰੂ ਦੇ ਵਜ਼ੀਰ ਨੇ ਗੁਰਪ੍ਰੀਤ ਸਿੰਘ ਦੇ ਘਰ ਦਾ ਪਤਾ ਪੁੱਛਿਆ, ਪਤਾ ਪੁੱਛਿਆ ਹੈ ਨਾ, ਤਾਂ ਗੁਰੂ ਪਿਆਰਿਓ ਘਰ ਟੈਲੀਫੋਨ ਵੀ ਕੀਤਾ, ਮਾਤਾ ਪਿਤਾ ਕਹਿੰਦੇ ਉਹਨੇ ਕੇਸ ਕਟਵਾ ਦਿੱਤੇ, ਨਸ਼ਿਆਂ ਦਾ ਆਦੀ ਹੋ ਗਿਆ ਤੇ ਉਹ ਤਾਂ ਸਾਡਾ ਕੁਝ ਨਹੀਂ ਲੱਗਦਾ। ਤੇ ਗੁਰੂ ਪਿਆਰਿਓ, ਗੁਰੂ ਦੇ ਵਜ਼ੀਰ ਨੇ ਉਹਨਾਂ ਨੂੰ ਬੜਾ ਸਮਝਾਇਆ, ਬਈ ਹੁਣ ਉਹ ਤੁਹਾਡਾ ਪੁੱਤਰ ਗੁਰਪ੍ਰੀਤ ਸਿੰਘ ਆਪਣੇ ਕੀਤੇ ਉੱਤੇ ਬੜਾ ਪਛਤਾ ਰਿਹਾ। ਪਰ ਗੁਰੂ ਪਿਆਰਿਓ, ਭਾਵੇਂ ਪੁੱਤਰ ਸੀ, ਜੇ ਗੁਰੂ ਨੂੰ ਭੁੱਲ ਗਿਆ ਹੈ ਨਾ, ਤੇ ਮਾਤਾ ਪਿਤਾ ਨੇ ਵੀ ਮੂੰਹ ਮੋੜ ਲਿਆ। ਤੇ ਗੁਰੂ ਪਿਆਰਿਓ, ਉਹ ਹੈਡ ਗ੍ਰੰਥੀ ਸਾਹਿਬ ਸੁਬਾ ਸ਼ਾਮ ਕਾਕਾ ਗੁਰਪ੍ਰੀਤ ਸਿੰਘ ਦੇ ਕੋਲ ਆਇਆ ਕਰਨ, ਉਹਦੇ ਵਾਸਤੇ ਸੱਚਖੰਡ ਹਜ਼ੂਰ ਸਾਹਿਬ ਦੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਲੈ ਕੇ ਆਇਆ ਕਰਨ, ਬਾਬਾ ਨਿਧਾਨ ਸਿੰਘ ਦੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਲੈ ਕੇ ਆਇਆ ਕਰਨ, ਸੁਬਾ ਸ਼ਾਮ ਦੁੱਧ ਚਾਹ। ਇੱਕ ਮਹੀਨੇ ਬਾਅਦ ਉਹ ਕਾਕਾ ਗੁਰਪ੍ਰੀਤ ਸਿੰਘ ਬਿਲਕੁਲ ਠੀਕ ਹੋ ਗਿਆ। ਜਦੋਂ ਠੀਕ ਹੋ ਗਿਆ ਨਾ, ਇੱਕ ਤਾਂ ਉਹਦੇ ਸਿਰ ਤੇ ਸੱਟ, ਇੱਕ ਉਹਦੇ ਮਨ ਉੱਤੇ ਇੰਨੀ ਗਹਿਰੀ ਸੱਟ ਵੱਜੀ, ਬੜਾ ਪਛਤਾ ਰਿਹਾ ਵੀ ਮੈਂ ਆਪਣੀ ਮਾਤਾ ਦੀ ਸਿੱਖਿਆ ਨੂੰ ਯਾਦ ਨਹੀਂ ਰੱਖਿਆ, ਆਪਣੇ ਪਿਤਾ ਦੀ ਸਿੱਖਿਆ ਨੂੰ ਯਾਦ ਨਹੀਂ ਰੱਖਿਆ, ਉਹ ਮੁੰਡਿਆਂ ਮਗਰ ਲੱਗ ਕੇ ਕੇਸ ਵੀ ਕਟਵਾ ਦਿੱਤੇ, ਮੈਂ ਨਸ਼ੇ ਵੀ ਸਾਰੇ ਕਰਦਾ ਰਿਹਾ, ਉਹਨਾਂ ਮਗਰ ਲੱਗ ਕੇ ਮੈਂ ਮੜੀਆਂ ਮਸਾਣੀਆਂ ਤੇ ਮੱਥੇ ਵੀ ਟੇਕਦਾ ਰਿਹਾ, ਪੱਥਰਾਂ ਦੀਆਂ ਮੂਰਤੀਆਂ ਨੂੰ ਮੈਂ ਮੱਥੇ ਟੇਕਦਾ ਰਿਹਾ, ਤੇ ਮੇਰੇ ਨਾਲੋਂ ਅਭਾਗਾ ਤਾਂ ਕੋਈ ਹੋ ਨਹੀਂ ਸਕਦਾ। ਉਹਨੇ ਹੈਡ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੀ ਅਰਦਾਸ ਕਰੋ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਮੈਨੂੰ ਸੁਮਤ ਬਖਸ਼ਣ, ਮੈਨੂੰ ਸਿੱਧਾ ਰਸਤਾ ਦਿਖਾਉਣ। ਉਹ ਗੁਰੂ ਦੇ ਵਜ਼ੀਰ ਨੇ ਐਸੀ ਅਰਦਾਸ ਕੀਤੀ, ਗੁਰੂ ਪਿਆਰਿਓ ਐਸੀ ਉਹਦੀ ਅਰਦਾਸ ਪ੍ਰਵਾਨ ਹੋਈ, ਉਹ ਕਾਕਾ ਗੁਰਪ੍ਰੀਤ ਸਿੰਘ ਉਹਨੇ ਫਿਰ ਦੁਬਾਰਾ ਕੇਸ ਰੱਖ ਲਏ, ਫਿਰ ਦੁਬਾਰਾ ਕੇਸ ਰੱਖ ਲਏ, ਸਾਰੇ ਨਸ਼ੇ ਛੱਡ ਦਿੱਤੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਫਿਰ ਉਹਨੇ ਪੜ੍ਹਨ ਵਾਸਤੇ ਜਾਣਾ। ਤੇ ਗੁਰੂ ਪਿਆਰਿਓ ਉਹਦੇ ਨਾਲ ਦੇ ਸਾਥੀ ਵੀ ਉਹਨੂੰ ਬੁਲਾਉਣੋਂ ਹਟ ਗਏ, ਤੇ ਗੁਰਪ੍ਰੀਤ ਸਿੰਘ ਇੰਨਾ ਪੱਕਾ ਹੋ ਗਿਆ ਸੀ, ਉਹ ਕਹਿ ਰਿਹਾ ਸੀ, ਆਪਣੇ ਮਨ ਵਿੱਚ ਕਹਿੰਦਾ ਸੀ ਕਿ ਮੈਨੂੰ ਕਿਸੇ ਦੀ ਕੀ ਲੋੜ ਹੈ ਜੇ ਮੇਰਾ ਗੁਰੂ ਮੇਰੇ ਨਾਲ ਹੈ, ਮੈਨੂੰ ਕਿਸੇ ਦੀ ਕੀ ਲੋੜ ਹੈ, ਕਿਉਂਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੇ ਗੁਰੂ ਪਿਆਰਿਓ ਸੁਬਾ ਸ਼ਾਮ ਉਹਨੇ ਗੁਰਦੁਆਰਾ ਰੀਠਾ ਸਾਹਿਬ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਤੇ ਜਾ ਕੇ ਸੇਵਾ ਸਿਮਰਨ ਕਰਨਾ, ਤੇ ਪਹਿਲਾਂ ਵਾਂਗੂ ਉਹਨੇ ਸੱਚਖੰਡ ਹਜ਼ੂਰ ਸਾਹਿਬ ਹਰ ਐਤਵਾਰ ਜਾਣਾ। ਤੇ ਗੁਰੂ ਪਿਆਰਿਓ ਇੱਕ ਸਾਲ ਹੋ ਗਿਆ, ਨਾ ਗੁਰਪ੍ਰੀਤ ਸਿੰਘ ਨੇ ਆਪਣੇ ਮਾਤਾ ਪਿਤਾ ਨੂੰ ਕੋਈ ਚਿੱਠੀ ਪੱਤਰ, ਨਾ ਕੋਈ ਟੈਲੀਫੋਨ, ਤੇ ਨਾ ਹੀ ਮਾਂ ਪਿਓ ਦਾ ਕਿਤੇ ਟੈਲੀਫੋਨ ਚਿੱਠੀ ਪੱਤਰ ਆਇਆ। ਤੇ ਕੀ ਹੋਇਆ, ਅਚਾਨਕ ਕਿਉਂਕਿ ਮਾਤਾ ਪਿਤਾ ਨੇ ਸਮਝਿਆ ਬਈ ਉਹ ਨਸ਼ਿਆਂ ਵਿੱਚ ਪੈ ਗਿਆ, ਨਸ਼ਿਆਂ ਨੂੰ ਉਹ ਛੱਡ ਨਹੀਂ ਸਕੇਗਾ, ਉਹਨੇ ਇਸ ਤਰ੍ਹਾਂ ਹੀ ਮਰ ਜਾਣਾ। ਤੇ ਅਚਾਨਕ ਹਰ ਸਾਲ ਵਾਂਗੂ ਉਹ ਗੁਰਪ੍ਰੀਤ ਸਿੰਘ ਦੇ ਮਾਤਾ ਪਿਤਾ ਦਾ ਸਰਦਾਰ ਹਰਦੀਪ ਸਿੰਘ ਅਤੇ ਬੀਬੀ ਮਨਜੀਤ ਕੌਰ ਦਾ ਸੰਗਤ ਦੇ ਨਾਲ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਆਉਣ ਦਾ ਪ੍ਰੋਗਰਾਮ ਬਣਿਆ। ਤੇ ਗੁਰੂ ਪਿਆਰਿਓ ਜਦੋਂ ਉਹ ਸੰਗਤ ਨਾਲ ਆਏ, ਤੇ ਉਸ ਦਿਨ ਅਚਾਨਕ ਐਤਵਾਰ ਦਾ ਦਿਨ ਸੀ, ਹੁਣ ਉਹਨਾਂ ਨੂੰ ਕੀ ਪਤਾ ਸੀ ਵੀ ਸਾਡਾ ਪੁੱਤਰ ਇੱਥੇ ਐਤਵਾਰ ਨੂੰ ਆਉਂਦਾ। ਐਤਵਾਰ ਦਾ ਦਿਨ ਸੀ, ਸੰਗਤ ਨੇ ਇਸ਼ਨਾਨ ਕਰਕੇ ਜਦੋਂ ਸੰਗਤ ਦੇ ਨਾਲ ਸਰਦਾਰ ਹਰਦੀਪ ਸਿੰਘ, ਬੀਬੀ ਮਨਜੀਤ ਕੌਰ ਮੱਥਾ ਟੇਕਣ ਵਾਸਤੇ ਸੱਚਖੰਡ ਦੀਆਂ ਪੌੜੀਆਂ ਚੜ ਰਹੇ ਨੇ ਨਾ, ਤੇ ਉਹਨਾਂ ਦਾ ਉਹ ਲੜਕਾ ਕਾਕਾ ਗੁਰਪ੍ਰੀਤ ਸਿੰਘ ਗੁਰੂ ਪਿਆਰਿਓ ਸਿਰ ਉੱਤੇ ਕੇਸਗੀ ਬੰਨੀ ਹੋਈ ਹੈ ਕੇਸਰੀ ਰੰਗ ਦੀ, ਉਹ ਪੌੜੀਆਂ ਤੇ ਪੋਚਾ ਲਾ ਰਿਹਾ ਤੇ ਸੰਗਤ ਦੇ ਜਿਹੜੇ ਚਰਨਾਂ ਦੇ ਧੂੜ ਸੀ ਨਾ ਉਹਨੂੰ ਮੱਥੇ ਤੇ ਲਾ ਰਿਹਾ। ਮਾਤਾ ਪਿਤਾ ਨੂੰ ਕੁਝ ਸ਼ੱਕ ਹੋਇਆ, ਜਦੋਂ ਕੋਲ ਜਾ ਕੇ ਚੰਗੀ ਤਰ੍ਹਾਂ ਵੇਖਿਆ ਹੈ ਨਾ, ਆਵਾਜ਼ ਮਾਰੀ ਗੁਰਪ੍ਰੀਤ। ਜਦੋਂ ਗੁਰਪ੍ਰੀਤ ਸਿੰਘ ਨੇ ਉੱਪਰ ਸਿਰ ਚੁੱਕਿਆ, ਉੱਠ ਕੇ ਖੜਾ ਹੋ ਗਿਆ ਤੇ ਮਾਤਾ ਪਿਤਾ ਨੇ ਜਦੋਂ ਵੇਖਿਆ ਨਾ ਵੀ ਦਾੜਾ ਵੀ ਪੂਰਾ ਆ ਗਿਆ, ਕੇਸ ਵੀ ਪੂਰੇ ਨੇ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਨੇ, ਉਹ ਗੁਰੂ ਦੇ ਵਜ਼ੀਰ ਨੇ, ਉਹ ਕਾਕਾ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤ ਵੀ ਛਕਾ ਦਿੱਤਾ ਸੀ, ਉੱਪਰੋਂ ਦੀ ਸ੍ਰੀ ਸਾਹਿਬ ਗਾਤਰਾ ਪਾਇਆ ਹੋਇਆ। ਜਦੋਂ ਮਾਤਾ ਪਿਤਾ ਨੇ ਵੇਖਿਆ ਵੀ ਇਹ ਉਹੀ ਗੁਰਪ੍ਰੀਤ ਸਿੰਘ ਹੈ, ਜਦੋਂ ਖਲੋਤੇ ਨੇ ਨਾ ਇੱਕ ਦੂਸਰੇ ਦੇ ਮੂੰਹ ਵੱਲ ਵੇਖ ਰਹੇ ਨੇ ਤੇ ਕਾਕਾ ਗੁਰਪ੍ਰੀਤ ਸਿੰਘ ਨੇ ਆਪਣੇ ਮਾਤਾ ਦੇ ਆਪਣੇ ਪਿਤਾ ਦੇ ਨੀਵੇਂ ਹੋ ਕੇ ਪੈਰ ਫੜ ਲਏ ਕਿ ਮੈਨੂੰ ਹੁਣ ਗੁਰੂ ਨੇ ਤਾਂ ਬਖਸ਼ ਦਿੱਤਾ ਹੈ, ਤੁਸੀਂ ਕਿਰਪਾ ਕਰੋ, ਤੁਸੀਂ ਮੈਨੂੰ ਆਪਣੇ ਸੀਨੇ ਨਾਲ ਲਾ ਲਓ। ਤੇ ਗੁਰੂ ਪਿਆਰਿਓ ਗੁਰਪ੍ਰੀਤ ਸਿੰਘ ਨੂੰ ਉਹਨਾਂ ਨੇ ਸੀਨੇ ਨਾਲ ਲਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿੰਦੇ ਨੇ ਕਿ ਸਿੱਖਾ ਜ਼ਿੰਦਗੀ ਵਿੱਚ ਦੁੱਖ ਸੁੱਖ ਆ ਜਾਂਦੇ ਨੇ ਪਰ ਤੂੰ ਗੁਰੂ ਦਾ ਦੁਆਰਾ ਨਾ ਛੱਡੀ, ਉਹ ਵੀ ਸਮਝਾ ਰਹੇ ਨੇ।
ਛੱਡ ਕੇ ਗੁਰੂ ਦੁਆਰਾ ਸਿੱਖਾ ਹੋਰ ਦੁਆਰੇ ਜਾਵੀ ਨਾ, ਛੱਡ ਕੇ ਗੁਰੂ ਦੁਆਰਾ ਸਿੱਖਾ ਹੋਰ ਦੁਆਰੇ ਜਾਵੀ ਨਾ।